ਯਹੋਸ਼ੂਆ ਬਾਬ 18। ਸੱਤ ਗੋਤਾਂ ਦਾ ਗੁਣਾ। ਤਾਂ ਇਸਰਾਇਲੀਆਂ ਦੀ ਸਾਰੀ ਮੰਡਲੀ ਸ਼ਿਲੋਹ ਵਿੱਚ ਇਕੱਠੀ ਹੋਈ ਅਤੇ ਉੱਥੇ ਮੰਡਲੀ ਦੇ ਤੰਬੂ ਨੂੰ ਖੜਾ ਕੀਤਾ ਅਤੇ ਉਹ ਦੇਸ਼ ਉਨ੍ਹਾਂ ਦੇ ਅੱਗੇ ਅਧੀਨ ਹੋ ਗਿਆ ਅਤੇ ਇਸਰਾਇਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਮਿਲਖ ਨਹੀਂ ਵੰਡੀ ਗਈ। ਸੋ ਯਹੋਸ਼ੂਆ ਨੇ ਇਸਰਾਇਲੀਆਂ ਨੂੰ ਆਖਿਆ, ਤੁਸੀਂ ਉਸ ਦੇਸ਼ ਨੂੰ ਜਾ ਕੇ ਕਬਜ਼ਾ ਕਰਨ ਵਿੱਚ ਜਿਹੜਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਵਰ ਯਹੋਵਾ ਨੇ ਤੁਹਾਨੂੰ ਦੇ ਦਿੱਤਾ ਹੈ, ਕਦ ਤੀਕ ਘੋਲ ਕਰੋਗੇ? ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ, ਫੇਰ ਮੈਂ ਉਨ੍ਹਾਂ ਨੂੰ ਘੱਲਾਂਗਾ ਅਤੇ ਉਹ ਉੱਠ ਕੇ ਉਸ ਦੇਸ਼ ਵਿੱਚ ਫਿਰਨ ਅਤੇ ਆਪਣੀ ਮਿਲਖ ਅਨੁਸਾਰ ਉਹਨੂੰ ਦੱਸਣ, ਫੇਰ ਉਹ ਮੇਰੇ ਕੋਲ ਆਉਣ ਅਤੇ ਉਹਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾ ਆਪਣੀ ਹੱਦ ਕੋਲ ਦੱਖਣ ਵਿੱਚ ਖੜਾ ਰਹੇ ਅਤੇ ਯੂਸਫ ਦਾ ਘਰਾਨਾ ਆਪਣੀ ਹੱਦ ਕੋਲ ਉੱਤਰ ਵੱਲ ਖੜਾ ਰਹੇ। ਤਾਂ ਤੁਸੀਂ ਉਸ ਦੇਸ਼ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾ ਸਾਡੇ ਪਰਮੇਸ਼ਵਰ ਦੇ ਅੱਗੇ ਇੱਥੇ ਗੁਣਾ ਪਾਵਾਂਗਾ। ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂ ਜੋ ਯਹੋਵਾ ਦੀ ਜਾਜਕਾਈ ਉਨ੍ਹਾਂ ਦੀ ਮਿਲਖ ਹੈ ਅਤੇ ਗਾਦ ਅਤੇ ਰਾਉਬੇਨ ਅਤੇ ਮਨਸ਼ਾ ਦੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ, ਜਿਹਨੂੰ ਯਹੋਵਾ ਦੇ ਦਾਸ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ। ਤਾਂ ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੂਆ ਨੇ ਉਨ੍ਹਾਂ ਜਾਣ ਵਾਲਿਆਂ ਨੂੰ ਦੇਸ਼ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹਨੂੰ ਦੱਸੋ, ਫੇਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ਿਲੋਹ ਵਿੱਚ ਯਹੋਵਾ ਦੇ ਅੱਗੇ ਗੁਣਾ ਪਾਵਾਂਗਾ। ਉਪਰੰਤ ਉਹ ਮਨੁੱਖ ਜਾ ਕੇ ਉਸ ਦੇਸ਼ ਵਿੱਚੋਂ ਦੀ ਲੰਘੇ ਅਤੇ ਉਨ੍ਹਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ। ਤਾਂ ਉਹ ਯਹੋਸ਼ੂਆ ਕੋਲ ਸ਼ਿਲੋਹ ਦੇ ਡੇਰੇ ਵਿੱਚ ਮੁੜ ਆਏ। ਤਾਂ ਯਹੋਸ਼ੂਆ ਨੇ ਉਨ੍ਹਾਂ ਲਈ ਸ਼ਿਲੋਹ ਵਿੱਚ ਯਹੋਵਾ ਦੇ ਅੱਗੇ ਗੁਣਾ ਪਾਇਆ। ਸੋ ਯਹੋਸ਼ੂਆ ਨੇ ਉੱਥੇ ਉਸ ਦੇਸ਼ ਨੂੰ ਇਸਰਾਇਲੀਆਂ ਲਈ ਉਨ੍ਹਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ। ਤਾਂ ਬਿਨਿਆਮੀਨੀਆਂ ਦੇ ਗੋਤ ਦਾ ਗੁਣਾ ਉਨ੍ਹਾਂ ਦੇ ਘਰਾਨਿਆਂ ਅਨੁਸਾਰ ਪਿਆ ਅਤੇ ਉਨ੍ਹਾਂ ਦੇ ਗੁਣੇ ਦੀ ਹੱਦ ਯਹੂਦੀਆਂ ਅਤੇ ਯੂਸਫ ਦੀ ਅੰਸ਼ ਦੇ ਵਿਚਕਾਰ ਨਿਕਲੀ ਅਤੇ ਉੱਤਰ ਪਾਸੇ ਉਨ੍ਹਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉੱਤਰ ਵੱਲ ਯਰੀਹੋ ਦੀ ਉਚਾਈ ਨੂੰ ਚੜ ਕੇ ਲਹਿੰਦੇ ਪਾਸੇ ਪਹਾੜੀ ਦੇਸ਼ ਥਾਣੀ ਚੜੀ ਅਤੇ ਉਹਦਾ ਫੈਲਾਓ ਬੈਤ ਆਵਨ ਦੀ ਉਜਾੜ ਤੀਕ ਸੀ। ਉਥੋਂ ਉਹ ਹੱਦ ਲੂਜ ਵੱਲ ਲੂਜ ਦੀ ਚੜਾਈ ਤੀਕ ਦੱਖਣ ਵੱਲ ਗਈ ਜਿਹੜਾ ਬੈਤ ਐਲ ਹੈ, ਫੇਰ ਉਹ ਹੱਦ ਅਥਰੋਥ ਆਧਾਰ ਨੂੰ ਉਸ ਪਹਾੜ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ ਹਰੋਨ ਦੇ ਦੱਖਣ ਦੀ ਵੱਲ ਹੈ। ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਹਾੜ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ ਹਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹਦਾ ਫੈਲਾਓ ਕਿਰਯਥ ਬਾਲ ਤੀਕ ਸੀ, ਜਿਹੜਾ ਕਿਰਯਥ ਯਾਰੀਮ ਵੀ ਹੈ, ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਲਹਿੰਦਾ ਪਾਸਾ ਸੀ, ਦੱਖਣ ਦਾ ਪਾਸਾ ਕਿਰਯਥ ਯਾਰੀਮ ਦੀ ਸਰਹੱਦ ਤੋਂ ਸੀ, ਅਤੇ ਉਹ ਹੱਦ ਲਹਿੰਦੀ ਵੱਲ ਜਾ ਕੇ ਨਫਤਵਾ ਦੇ ਪਾਣੀਆਂ ਦੇ ਸੋਤੇ ਤੀਕ ਅਪੜੀ। ਫੇਰ ਉਹ ਹੱਦ ਉਸ ਪਹਾੜ ਦੇ ਸਿਰੇ ਤੀਕ, ਜਿਹੜਾ ਬਨ ਹਿਨੋਮ ਦੀ ਵਾਦੀ ਦੇ ਅੱਗੇ ਹੈ, ਅਤੇ ਜਿਹੜਾ ਉੱਤਰ ਵੱਲ ਰਫਾਈਮ ਦੀ ਖੱਡ ਵਿਚ ਹੈ ਉਤਰੀ, ਅਤੇ ਉਹ ਹਿਨੋਮ ਦੀ ਵਾਦੀ ਥਾਣੀ ਯਬੂਸੀਆਂ ਦੀ ਚੜਾਈ ਤੀਕ ਦੱਖਣ ਵੱਲ ਉਤਰੀ, ਤਾਂ ਏਨ ਰੋਗੇਲ ਨੂੰ ਉਤਰੀ। ਫੇਰ ਉਹ ਉੱਤਰ ਵੱਲ ਜਾ ਕੇ ਏਨ ਸ਼ਮਸ ਕੋਲ ਨਿਕਲੀ, ਅਤੇ ਗਲੀਲੋਥ ਤੀਕ ਨਿਕਲੀ, ਜਿਹੜਾ ਅਦੂਮੀਮ ਦੀ ਚੜਾਈ ਦੇ ਸਾਹਮਣੇ ਹੈ, ਅਤੇ ਰਾਉਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੀਕ ਉਤਰੀ। ਉਹ ਅਰਾਬਾ ਦੇ ਅੱਗੇ ਚੜਾਈ ਤੀਕ ਉੱਤਰ ਵੱਲ ਲੰਘੀ, ਤਾਂ ਅਰਾਬਾ ਨੂੰ ਉਤਰੀ। ਫੇਰ ਉਹ ਹੱਦ ਬੈਤ ਹਾਗਲਾ ਦੀ ਚੜਾਈ ਤੀਕ ਉੱਤਰ ਵੱਲ ਅਪੜੀ, ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉੱਤਰ ਵੱਲ ਦੀ ਖਾੜੀ ਤੀਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੀਕ ਸੀ। ਇਹ ਦੱਖਣ ਦੀ ਹੱਦ ਸੀ, ਚੜ੍ਹਦੇ ਪਾਸੇ ਉਹਦੀ ਹੱਦ ਯਰਦਨ ਸੀ। ਇਹ ਬਿਨਿਆਮੀਨੀਆਂ ਦੀ ਮਿਲਖ ਦੀਆਂ ਆਲੇ ਦੁਆਲੇ ਦੀਆਂ ਹੱਦਾਂ ਉਨ੍ਹਾਂ ਦੇ ਘਰਾਂਦਿਆਂ ਅਨੁਸਾਰ ਸਨ। ਬਿਨਿਆਮੀਨੀਆਂ ਦੇ ਗੋਤ ਦੇ ਸ਼ਹਿਰ ਉਨ੍ਹਾਂ ਦੇ ਘਰਾਂਦਿਆਂ ਅਨੁਸਾਰ ਇਹ ਸਨ: ਯਰੀਹੋ ਅਤੇ ਬੈਤ ਹਾਗਲਾ ਅਤੇ ਏਮਕ ਕਸੀਸ ਅਤੇ ਬੈਤ ਅਰਾਬਾ ਅਤੇ ਸਮਾਰੀਅਮ ਅਤੇ ਬੈਤੈਲ ਅਤੇ ਆਵੀਮ ਅਤੇ ਪਾਰਾ ਅਤੇ ਅਫਰਾਹ ਅਤੇ ਕਫਰ ਅਮੋਨੀ ਅਤੇ ਆਫਨੀ ਅਤੇ ਗਾਬਾ, ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ, ਗਿਬਿਓਨ ਅਤੇ ਰਾਮਾ ਅਤੇ ਬੇਰੋਥ ਅਤੇ ਮਿਸਪਾ ਅਤੇ ਕਫੀਰਾ ਅਤੇ ਮੋਸਾ ਅਤੇ ਰਕਮ ਅਤੇ ਯਰਫਾਇਲ ਅਤੇ ਤਰਲਾ ਅਤੇ ਸੇਲਾ ਅਲਫ ਅਤੇ ਯਬੂਸੀ, ਜਿਹੜਾ ਯਰੂਸ਼ਲਮ ਹੈ, ਅਤੇ ਗਿਬਤ ਕਿਰਯਤ, 14 ਸ਼ਹਿਰ ਅਤੇ ਉਨ੍ਹਾਂ ਦੇ ਪਿੰਡ। ਇਹ ਬਿਨਿਆਮੀਨੀਆਂ ਦੀ ਮਿਲਖ ਉਨ੍ਹਾਂ ਦੇ ਘਰਾਨਿਆਂ ਅਨੁਸਾਰ ਸੀ।